ਵਾਰ 24 ਪੌੜੀ 23 ਵਿੱਚ ਪਵਿੱਤਰ ਪਾਵਨ ਬਚਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਵਡਿਆਈ ਵਿੱਚ ਉਚਾਰਨ ਕਰ ਰਹੇ ਹਨ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਜਾਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰੇ ਉਪਦੇਸ਼ ਨਾ ਵਿਸਰੈ ਬਾਬੀ ਹੈ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋਂ ਕੁਰਬਾਣੀ, ਗੁਰ ਅਰਜਨ ਵਿਟੋਂ ਕੁਰਬਾਣੀ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਨਿਰਵਾਣ ਅਵਸਥਾ ਦਾ ਭਾਵ ਹੈ ਨਿਰਵਾਣ, ਵਾਸ਼ਨਾ ਤੋਂ ਰਹਿਤ, ਜਿੱਥੇ ਕੋਈ ਵਾਸ਼ਨਾ ਆਦਿਕ ਨਹੀਂ ਉੱਠਦੀ। ਕਹਿਣ ਲੱਗੇ ਰਹਿੰਦੇ ਗੁਰ ਦਰਿਆਓ ਵਿੱਚ, ਸਤਿਗੁਰੂ ਪਾਤਸ਼ਾਹ ਸਦਾ ਸਥਿਰ ਦਰਿਆ ਜਿਹੜਾ ਨਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਉਹਦੇ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੁਰਤ ਕਰਕੇ ਬਿਰਤੀ ਕਰਕੇ ਰਹਿੰਦੇ ਹਨ। ਨਾਲ ਦਲੀਲ ਦਿੱਤੀ ਮੀਨ ਕੁਲੀਨ ਹੇਤ ਨਿਰਬਾਣੀ, ਉਸ ਵਾਸ਼ਨਾ ਰਹਿਤ ਅਵਸਥਾ ਦੇ ਵਿੱਚ ਜਿੱਥੇ ਕੋਈ ਵਾਸ਼ਨਾ ਆਦਿਕ ਨਹੀਂ ਉੱਠਦੀ, ਪਰ ਪਰਮੇਸ਼ਰ ਰੂਪੀ ਦਰਿਆ ਦੇ ਵਿੱਚ ਹਰ ਵਕਤ ਰਹਿਣਾ ਇੱਦਾਂ ਹੈ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ। ਕਹਿੰਦੇ ਸਤਿਗੁਰੂ ਜੀ ਮੱਛੀ ਦੇ ਦਰਿਆਓ ਵਿੱਚ ਰਹਿਣ ਵਾਂਗੂ ਲੀਨ ਰਹਿੰਦੇ ਹਨ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਹੈ, ਦਰਿਆ ਦੇ ਵਿੱਚ ਚੁਭੀਆਂ ਮਾਰਦੀ ਬੜੀ ਖੁਸ਼ ਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਪਰਮਾਤਮਾ ਰੂਪੀ ਦਰਿਆ ਸਾਗਰ ਦੇ ਵਿੱਚ ਇਸ ਤਰ੍ਹਾਂ ਹਰ ਵਕਤ ਲੀਨ ਰਹਿੰਦੇ ਹਨ, ਅਭੇਦ ਰਹਿੰਦੇ ਹਨ, ਆਨੰਦਿਤ ਰਹਿੰਦੇ ਹਨ। ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਵਾਹਿਗੁਰੂ ਦਾ ਦਰਸ਼ਨ ਕਰਕੇ ਪਤੰਗੇ ਵਾਂਗੂ, ਪਤੰਗੇ ਦਾ ਪਿਆਰ ਹੁਣ ਦੀਵੇ ਦੀ ਲਾਟ ਨਾਲ ਸੜ ਜਾਂਦਾ ਹੈ, ਪਰ ਉਹ ਪਤੰਗਾ ਭੰਬਟ ਆ ਜਿਹੜਾ ਉਹ ਦੀਵੇ ਦੀ ਲਾਟ ਨਾਲੋਂ ਪਿਆਰ ਨਹੀਂ ਛੱਡਦਾ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੱਤੀਆਂ ਤਵੀਆਂ ਤੇ ਬੈਠ ਸੀਸ ਵਿੱਚ ਗਰਮ ਰੇਤਾ ਪਵਾ, ਰਾਵੀ ਦਰਿਆ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੇ ਆ, ਪਰ ਸਿੱਖੀ ਦਾ ਪਿਆਰ, ਧਰਮ ਦਾ ਪਿਆਰ, ਇਸ ਕੌਮ ਦਾ ਪਿਆਰ, ਰੱਬ ਦਾ ਪਿਆਰ, ਪ੍ਰਭੂ ਦਾ ਪ੍ਰੇਮ ਆਪਣੇ ਦਿਲ ਵਿੱਚੋਂ ਵਿਸਾਰਦੇ ਨਹੀਂ ਹਨ, ਉਹਦੇ ਭਾਣੇ ਵਿੱਚ ਰਾਜੀ ਹਨ। ਜਿਵੇਂ ਪਤੰਗਾ ਦੀਵੇ ਦੀ ਲਾਟ ਦੇ ਉੱਤੇ ਸੜ ਜਾਂਦਾ ਹੈ ਪਰ ਮੁੱਖ ਨਹੀਂ ਮੋੜਦਾ, ਪਾਸੇ ਨਹੀਂ ਹਟਦਾ, ਕਿਉਂਕਿ ਪ੍ਰੇਮ ਦੀ ਖੇਡ ਹੈ, ਪ੍ਰੀਤ ਨਿਭਾ ਜਾਂਦਾ। ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਇਸੇ ਤਰ੍ਹਾਂ ਵਾਹਿਗੁਰੂ ਦਾ ਦਰਸ਼ਨ ਕਰ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਪਤੰਗੇ ਵਾਂਗੂ ਜਿਹੜਾ ਦੀਵੇ ਦੀ ਲਾਟ ਨਾਲ ਪਿਆਰ ਕਰਦਾ, ਉਸ ਪਤੰਗੇ ਦੀ ਤਰ੍ਹਾਂ ਜੋਤੀ ਜੋਤ ਅਕਾਲ ਪੁਰਖ ਵਿੱਚ ਸਮਾ ਜਾਂਦੇ ਹਨ। ਗੁਰੂ ਅਰਜਨ ਦੇਵ ਸਾਹਿਬ ਦੇ ਜੋਤੀ ਜੋਤ ਦੀ ਬਾਤ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕਰਦੇ ਹਨ ਭਾਈ ਗੁਰਦਾਸ ਜੀ। ਕਹਿਣ ਲੱਗੇ ਜਿਵੇਂ ਪਤੰਗਾ ਦੀਵੇ ਦੀ ਲਾਟ ਤੇ ਸੜ ਜਾਂਦਾ ਹੈ ਪਰ ਮੁੱਖ ਨਹੀਂ ਮੋੜਦਾ ਉਸ ਪਾਸੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੀ ਆਖਰੀ ਸਮੇਂ ਤੱਕ ਆਪਣੀ ਪ੍ਰੀਤ ਨਿਭਾ ਗਏ, ਪਰ ਪਰਮਾਤਮਾ ਵਾਲੇ ਪਾਸਿਓਂ, ਧਰਮ ਵਾਲੇ ਪਾਸਿਓਂ ਮੁੱਖ ਨਹੀਂ ਮੋੜਿਆ। ਮੁੱਖ ਨਾ ਮੋੜਨਾ ਤੇ ਇੱਕ ਪਾਸੇ ਰਿਹਾ, ਦੁਨੀਆਂ ਵਿੱਚ ਆਪਣੀ ਸਿੱਖ ਕੌਮ ਨੂੰ ਸਾਰਿਆਂ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀ ਕੇ ਧਰਮ ਵਾਸਤੇ ਮਰਨ ਦੀ ਜਾਚ ਸਿਖਾ ਕੇ। ਗੁਰੂ ਅਰਜਨ ਦੇਵ ਸਾਹਿਬ ਦਾ ਹੀ ਇਹ ਫੁਰਮਾਨ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਜੋ ਮਾਲਕ ਪਰਮਾਤਮਾ ਦੀ ਆਗਿਆ, ਜੋ ਨਿਰੰਕਾਰ ਪਰਮੇਸ਼ਰ ਦਾ ਹੁਕਮ ਹੈ, ਜੋ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ, ਉਸ ਰਜ਼ਾ ਵਾਲੇ ਪਾਸਿਓਂ, ਪਰਮੇਸ਼ਰ ਦੇ ਹੁਕਮ ਵਾਲੇ ਪਾਸਿਓਂ ਪਾਸਾ ਨਹੀਂ ਵੱਟਿਆ, ਹਰ ਤਰ੍ਹਾਂ ਨਾਲ ਨਿਰੰਕਾਰ ਪਰਮੇਸ਼ਰ ਦੀ ਆਗਿਆ ਦਾ ਪਾਲਣ ਕੀਤਾ, ਤੱਤੀਆਂ ਤਵੀਆਂ ਤੇ ਬਹਿ ਕੇ ਵੀ ਆਨੰਦ ਮਾਣਿਆ। ਇਹ ਵੀ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਇਹ ਵੀ ਪੰਚਮ ਪਾਤਸ਼ਾਹ ਦੇ ਬਚਨ। ਆਹ ਵੀ ਬੋਲ ਰਾਗ ਮਾਰੂ ਵਿੱਚ ਖਸਮ ਦੀ ਬਾਣੀ ਚ ਮੇਰੇ ਦਾਤੇ ਨੇ ਉਚਾਰਨ ਕੀਤੇ, ਜੈਸੀ ਆਗਿਆ ਕੀਨੀ ਠਾਕੁਰ ਇਸ ਤੇ ਮੁੱਖ ਨਹੀਂ ਮੋਰਿਆ। ਪਰ ਆਰੰਭ ਪਤਾ ਕਿੱਥੋਂ ਕੀਤੀ ਬਾਤ, ਇਹ ਸ਼ਬਦ ਇੱਥੋਂ ਆਰੰਭ ਕੀਤਾ ਜੀ ਮਹਾਰਾਜ ਨੇ। ਮਾਨ ਮੋਹ ਅਰ ਲੋਭ ਬਿਕਾਰਾ, ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣਜੇ, ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭਹੀ ਪ੍ਰੀਤ। ਓੜਕ ਤੱਕ ਮਤਲਬ ਆਖਰੀ ਦਮ ਤੱਕ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਕੀਤ। ਸਾਰਾ ਜੀਵਨ ਵੀ ਆਪਣੇ ਸਾਹਿਬ ਨੂੰ ਚੇਤੇ ਰੱਖਿਆ, ਉਹਦੀ ਸੇਵਾ ਭਗਤੀ ਚ ਸਾਰਾ ਜੀਵਨ ਗੁਜ਼ਾਰਿਆ, ਚੱਲਣ ਵੇਲੇ ਵੀ ਉਹਦੀ ਯਾਦ ਨੂੰ ਦਿਲ ਵਿੱਚ ਸਮੋਹ ਕੇ ਰੱਖਿਆ। ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤੇਰਾ ਕੀਆ ਮਿੱਠਾ ਲੱਗੇ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੈ ਲੇ ਮਾਨਿਓ। ਪਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਲਤ ਪੁਲਾਤਾ, ਧੰਨ ਸੇਵਕ ਸਫਲ ਉਹ ਆਇਆ। ਕੋਈ ਦੁਨੀਆਂ ਵਿੱਚ ਸਫਲ ਜੀਵਨ ਵਾਲਾ ਹੈ, ਤੇ ਧੰਨ ਧੰਨ ਹੈ ਉਹਦਾ ਜੀਵਨ। ਕਿਸ ਦਾ? ਧੰਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ, ਜਿਸਨੇ ਆਪਣੇ ਖਸਮ ਨੂੰ ਵਾਹਿਗੁਰੂ ਪ੍ਰਭੂ ਨੂੰ ਪਛਾਣ ਲਿਆ ਹੈ। ਤੋ ਗੁਰੂ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਦਰਸ਼ਨ ਦੇਖ ਪਤੰਗ ਜਿਉਂ, ਜੋਤੀ ਅੰਦਰ ਜੋਤ ਸਮਾਣੀ। ਜਿਵੇਂ ਪਤੰਗਾ ਦੀਵੇ ਦੀ ਲਾਟ ਨਾਲ ਪਿਆਰ ਕਰਦਾ, ਸੜ ਜਾਂਦਾ ਹੈ, ਪ੍ਰਾਣ ਤਿਆਗ ਦਿੰਦਾ, ਪ੍ਰੀਤ ਨਹੀਂ ਛੱਡਦਾ, ਪ੍ਰੇਮ ਨਹੀਂ ਤੋੜਦਾ ਉਹਦੇ ਨਾਲ, ਜੋਤੀ ਅੰਦਰ ਜੋਤ ਸਮਾਣੀ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਦਰਸ਼ਨ ਦੀਦਾਰ ਕੀਤਾ ਵਾਹਿਗੁਰੂ ਦਾ, ਤੇ ਜੋਤੀ ਦੇ ਅੰਦਰ ਜੋਤ ਸਮਾ ਗਈ, ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੋਤ ਉਸ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਗਈ। ਹਰ ਹੁਕਮ ਸਿਰ ਮੱਥੇ ਮੰਨਿਆ, ਔਰ ਕੌਮ ਸਿੱਖ ਜਗਤ ਨੂੰ ਸ਼ਹਾਦਤ ਦਾ ਜਾਮ ਪੀਣ ਦੀ ਜੁਗਤ ਸਿਖਾ ਦਿੱਤੀ। ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ, ਸ਼੍ਰੋਮਣੀ ਸ਼ਹੀਦ, ਸਾਰਿਆਂ ਸ਼ਹੀਦਾਂ ਦੇ ਸਿਰ ਤਾਜ। ਜਿਵੇਂ ਤਾਜ ਜਿਹੜਾ ਹੁੰਦਾ ਹੈ ਸਿਰ ਦੇ ਉੱਤੇ ਸਜਾਇਆ ਜਾਂਦਾ, ਸਭ ਤੋਂ ਉੱਤਮ, ਸਭ ਤੋਂ ਸਿਰੇ ਦੇ ਉੱਤੇ। ਇਸ ਕਰਕੇ ਵੀ ਸਰਤਾਜ ਨੇ ਉਹ ਸ਼ਹੀਦਾਂ ਦੇ, ਕਿ ਸਾਰਿਆਂ ਤੋਂ ਪਹਿਲੇ ਸ਼ਹੀਦ ਨੇ। ਪਰ ਸਾਧ ਸੰਗਤ ਇਹ ਚੇਤਾ ਨਾ ਭੁੱਲੇ ਕਿ ਬਹੁਤ ਜ਼ਿਆਦਾ ਦੁੱਖ ਤੇ ਤਸੀਹੇ ਵੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਤੇ ਗਏ, ਔਰ ਉਹਨਾਂ ਝੱਲੇ, ਤੇ ਸਾਰੇ ਦੇ ਸਾਰੇ ਇਹ ਤਸੀਹੇ ਝੱਲ ਕੇ ਪਰਮਾਤਮਾ ਦੀ ਰਜ਼ਾ ਨੂੰ ਸਿਰ ਮੱਥੇ ਮੰਨ ਕੇ ਦੱਸਣਾ ਕੀਤਾ ਉਹਨਾਂ ਨੇ। ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿਤ ਅਵਰ ਨਾ ਜਾਣੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਭੀੜ ਪਈ ਚਿਤ ਅਵਰ ਨਾ ਜਾਣੀ, ਜਦੋਂ ਕਿਤੇ ਡਾਢੇ ਤਸੀਹੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੇ, ਭਾਵ ਜੇ ਕਿਤੇ ਜੀਵਨ ਚ ਭੀੜ ਬਣੀ, ਔਕੜ ਬਣੀ, ਉਸ ਵੇਲੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮਨ ਹਿਰਦੇ ਵਿੱਚ ਕਿਸੇ ਹੋਰ ਨੂੰ ਨਹੀਂ ਲਿਆਂਦਾ, ਪਰਮੇਸ਼ਰ ਨੂੰ ਹੀ ਜਪਿਆ, ਅਕਾਲ ਪੁਰਖ ਵਾਹਿਗੁਰੂ ਦਾ ਹੀ ਚੇਤਾ ਰੱਖਿਆ। ਦਲੀਲ ਵੀ ਦਿੰਦੇ ਨੇ, ਕਹਿਣ ਲੱਗੇ ਮਿਰਗ, ਜਿਸ ਤਰ੍ਹਾਂ ਪਕੜਨ ਵਾਸਤੇ ਨਾ ਜਿਹੜੇ ਸ਼ਿਕਾਰੀ ਨੇ, ਉਹਨਾਂ ਮਿਰਗ ਨੂੰ ਪਕੜਨਾ ਹੋਵੇ, ਹਿਰਨ ਨੂੰ ਕੰਢੇਹੜਾ ਘੜੇ ਤੋਂ ਇੱਕ ਸਾਜ ਬਣਾਉਂਦੇ ਹੋ, ਉਹ ਜਾ ਕੇ ਕੰਢੇਹੜੇ ਦਾ ਨਾਦ ਵਜਾਉਂਦੇ ਆ, ਤੇ ਜਿਹੜਾ ਹਿਰਨ ਆ ਉਹ ਲੇਟਣ ਲੱਗ ਪੈਂਦਾ ਉੱਥੇ, ਫਿਰ ਉਹ ਸ਼ਿਕਾਰੀ ਬੜੇ ਆਰਾਮ ਨਾਲ ਪਕੜ ਲੈਂਦੇ ਉਹਨਾਂ ਨੂੰ। ਕਹਿੰਦੇ ਮਿਰਗ ਜਿਸ ਤਰ੍ਹਾਂ ਪਕੜਨ ਲੱਗਾ ਕੰਢੇਹੜੇ ਦੇ ਨਾਦ ਤੇ ਮਸਤ ਰਹਿੰਦਾ, ਤਿਵੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਅਤੇ ਸੁਰਤ ਦੇ ਵਿੱਚ ਲਿਵ ਲਗਾ ਕੇ ਰੱਖੀ, ਆਪਣੀ ਲਿਵ, ਆਪਣੀ ਬਿਰਤੀ, ਆਪਣੀ ਸੁਰਤ ਸ਼ਬਦ ਵਿੱਚ ਜੋੜ ਕੇ ਰੱਖੀ। ਐ ਚੌਂਕੜਾ ਮਾਰ ਕੇ ਬੈਠੇ ਤਵੀ ਤੇ, ਸਾਰਾ ਜਗਤ ਸੰਸਾਰ ਸਾਈਂ ਮੀਆਂ ਮੀਰ ਵਰਗੇ ਵੀ ਹੈਰਾਨ ਹੁੰਦੇ ਸੀ, ਸਤਿਗੁਰੂ ਪਾਤਸ਼ਾਹ ਇਹ ਕੀ ਭਾਣਾ ਵਰਤਾ ਰਹੇ, ਕਦੇ ਝਾਤ ਮਾਰ ਕੇ ਵੇਖਣੀ ਆਲੇ ਦੁਆਲੇ। ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹੇ, ਕਹਿੰਦੇ ਆਲਾ ਦੁਆਲਾ ਬੜਾ ਤੱਤਾ, ਲਾਹੌਰ ਦੀ ਧਰਤੀ ਤੇ ਜਿੱਥੇ ਅੱਜ ਡੇਰਾ ਸਾਹਿਬ ਗੁਰਦੁਆਰਾ ਹੈ, ਉੱਥੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਤਵੀ ਤੇ ਬੈਠੇ, ਸੀਸ ਵਿੱਚ ਗਰਮ ਰੇਤਾ ਪੈ ਰਿਹਾ, ਇਹ ਵਿਦਵਾਨ ਕਹਿੰਦਾ ਆਲਾ ਦੁਆਲਾ ਤੱਤਾ ਗਰਮ, ਜੇਠ ਦਾ ਮਹੀਨਾ ਬੜਾ ਤੱਤਾ, ਬੜਾ ਗਰਮ, ਅੱਗ ਵਰਦੀ ਆਕਾਸ਼ ਤੋਂ। ਜੇਠ ਦਾ ਮਹੀਨਾ ਬੜਾ ਤੱਤਾ, ਤਵੀ ਬੜੀ ਤੱਤੀ, ਥੱਲੇ ਅੱਗ ਮੱਚਦੀ ਹੈ। ਇੱਕ ਵੱਖਰੀ ਭੱਠੀ ਦੇ ਉੱਤੇ ਰੇਤਾ ਗਰਮ ਕੀਤਾ ਜਾ ਰਿਹਾ ਕੜਾਈ 'ਚ, ਉਹ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਸੀਸ 'ਚ ਪਾਉਂਦੇ। ਤਵੀ ਤੱਤੀ, ਰੇਤ ਤੱਤੀ, ਜੇਠ ਦਾ ਮਹੀਨਾ ਬੜਾ ਤੱਤਾ। ਜਹਾਂਗੀਰ ਬਾਦਸ਼ਾਹ ਹੰਕਾਰ 'ਚ ਆਫ ਰਿਹਾ, ਕ੍ਰੋਧ ਈਰਖਾ ਦੀ ਅੱਗ 'ਚ ਸੜਿਆ, ਜਹਾਂਗੀਰ ਬੜਾ ਤੱਤਾ। ਜਹਾਂਗੀਰ ਦਾ ਦੀਵਾਨ ਚੰਦੂ ਬੜਾ ਤੱਤਾ, ਈਰਖਾ ਦੀ ਅੱਗ 'ਚ ਸੜਿਆ। ਕਾਜੀ ਮੁੱਲਾਂ ਈਰਖਾ ਕਰਨ ਵਾਲੇ ਬੜੇ ਤੱਤੇ, ਈਰਖਾ ਦੀ ਅੱਗ 'ਚ ਸੜੇ। ਲਾਹੌਰ ਦਾ ਨਵਾਬ ਮੁਰਤਜਾ ਖਾਂ ਬੜਾ ਤੱਤਾ, ਅੱਗ ਬਬੂਲਾ, ਈਰਖਾ ਦੀ, ਕ੍ਰੋਧ ਦੀ ਅੱਗ 'ਚ ਸੜਿਆ। ਜਿਹੜਾ ਵੱਡਾ ਭਰਾ ਗੁਰੂ ਅਰਜਨ ਦੇਵ ਸਾਹਿਬ ਦਾ ਪਿਰਥੀ ਚੰਦ ਸੀ, ਭਾਵੇਂ ਉਹਦੀ ਮੌਤ ਪਹਿਲਾਂ ਹੋ ਗਈ ਸੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ, ਬੜਾ ਤੱਤਾ ਸੀ, ਈਰਖਾ ਦੀ ਅੱਗ 'ਚ ਸੜਿਆ। ਪਿਰਥੀ ਚੰਦ ਦੀ ਘਰਵਾਲੀ ਗੁਰੂ ਅਰਜਨ ਦੇਵ ਸਾਹਿਬ ਦੀ ਜਿਹੜੀ ਭਰਜਾਈ ਸੀ, ਈਰਖਾ ਦੀ ਅੱਗ 'ਚ ਸੜੀ, ਕਰਮੋਂ ਬੜੀ ਤੱਤੀ। ਜਿਹੜੇ ਪੰਜ ਸਿੱਖ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਗਏ, ਭਾਵੇਂ ਪਿਆਰ ਵਾਲੇ ਸਨ, ਉਹ ਸ਼ਰਧਾਲੂ ਸਨ, ਪਰ ਸਾਧ ਸੰਗਤ ਸਤਿਗੁਰੂ ਨੂੰ ਤੱਤੀ ਤਵੀ ਤੇ ਬੈਠਿਆਂ ਵੇਖ ਕੇ ਉਹ ਵੀ ਗਰਮ ਹੋ ਗਏ ਵੀ ਅਸੀਂ ਨਹੀਂ ਇਹ ਕੁਝ ਜਰ ਸਕਦੇ। ਸਾਈਂ ਮੀਆਂ ਮੀਰ ਆਇਆ, ਉਹ ਵੀ ਤੱਤਾ ਹੋ ਗਿਆ, ਗਰਮ ਹੋਇਆ, ਮਹਾਰਾਜ ਇਹ ਨਹੀਂ ਜਰਿਆ ਜਾ ਸਕਦਾ। ਸਤਿਗੁਰੂ ਮੁਸਕਰਾ ਕੇ ਪਤਾ ਕੀ ਕਹਿੰਦੇ, ਸਾਈਂ ਜੀ ਗਰਮ ਨਹੀਂ ਹੋਣ ਦੀ ਲੋੜ, ਰੱਬ ਦੇ ਭਾਣੇ 'ਚ ਰਹੀਦਾ। ਅਰਦਾਸ ਨੇ ਜਿਹੜੀ ਬੇਨਤੀ ਕਰਨੀ, ਆਲਾ ਦੁਆਲਾ ਤੱਤਾ, ਤਵੀ ਤੱਤੀ, ਰੇਤ ਤੱਤੀ, ਆਲੇ ਦੁਆਲੇ ਦੇ ਲੋਕ, ਜਹਾਂਗੀਰ, ਚੰਦੂ, ਮੁਰਤਜਾ ਖਾਂ, ਕਾਜੀ ਮੁੱਲਾਂ, ਸਾਰੇ ਦੇ ਸਾਰੇ ਤੱਤੇ, ਅੱਗ ਵਰਗੇ ਸੜੇ। ਅਗਰ ਕੋਈ ਚਾਰ ਚੁਫੇਰੇ ਝਾਤ ਮਾਰਿਆਂ ਸੀਤਲ ਨਜ਼ਰ ਆਉਂਦਾ ਸੀ, ਕੋਈ ਬਿਲਕੁਲ ਸ਼ਾਂਤ, ਕੋਈ ਠੰਡਾ ਨਜ਼ਰ ਆਉਂਦਾ ਸੀ, ਤੱਤੀ ਤਵੀ ਤੇ ਚੌਂਕੜਾ ਮਾਰੇ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਬਿਲਕੁਲ ਸ਼ਾਂਤ ਚਿੱਤ, ਕੋਈ ਮੱਥੇ ਤੇ ਤਿਉੜੀ ਨਹੀਂ, ਕੋਈ ਦੁੱਖ ਨਹੀਂ, ਕਿਸੇ ਦੀ ਵਿਰੋਧਤਾ ਵਿੱਚ ਕੋਈ ਬਚਨ ਨਹੀਂ, ਬਾਣੀ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਕੋਈ ਬੋਲ ਨਹੀਂ, ਆਨੰਦਤ, ਤਤੀਆਂ ਤਵੀਆਂ ਤੇ ਬਹਿ ਕੇ ਵੀ ਆਨੰਦ ਮਾਣਿਆ। ਭਾਈ ਗੁਰਦਾਸ ਜੀ ਬਚਨ ਵਰਣਨ ਕਰਦੇ ਨੇ, ਚਰਨ ਕਮਲ ਮੇਲ ਭਾਵਰ ਜਿਉ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜੋਤੀ ਜੋਤ ਸਮਾਉਣ ਤੋਂ ਪਹਿਲੀ ਰਾਤ ਬੜੇ ਕਸ਼ਟ ਦਿੱਤੇ ਉਹਨਾਂ ਨੇ, ਚੰਦੂ ਵਰਗਿਆਂ ਨੇ, ਮੁਰਤਜਾ ਖਾਂ ਸੀ ਜਿਹੜੇ ਸਾਧ ਸੰਗਤ। ਪਰ ਭਾਈ ਸਾਹਿਬ ਜੀ ਦੱਸਦੇ ਹਨ, ਸਤਿਗੁਰੂ ਜੀ ਉਹ ਵੀ ਰਾਤ ਜਿਹੜੀ ਉਹ ਭੰਵਰੇ ਦੀ ਤਰ੍ਹਾਂ, ਜਿਵੇਂ ਭੰਵਰਾ ਕਮਲ ਫੁੱਲ ਤੇ ਬਹਿ ਕੇ ਰਾਸ ਮਾਣਦਾ ਨਾ, ਆਨੰਦ ਮਾਣਦਾ, ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਮਿਲੇ ਰਹੇ, ਸੁੱਖਾਂ ਦੇ ਡੱਬੇ 'ਚ ਜਿਵੇਂ ਬੈਠੇ ਹੋਣ, ਸੁੱਖ ਹੀ ਸੁੱਖ, ਆਨੰਦ ਹੀ ਆਨੰਦ, ਕੋਈ ਕਸ਼ਟ ਕੋਈ ਦੁੱਖ ਨਹੀਂ ਮੰਨਿਆ, ਕੋਈ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ। ਗੁਰ ਉਪਦੇਸ਼ ਨਾ ਵਿਸਰ, ਬਾਬੀ ਹੈ ਜਿਉਂ ਆਖ ਵਖਾਣੀ। ਐਸੇ ਆਤਮਿਕ ਸੁੱਖ ਤੇ ਆਤਮਿਕ ਆਨੰਦ ਵਿੱਚ ਰਹੇ, ਕਹਿਣ ਲੱਗੇ ਗੁਰ ਉਪਦੇਸ਼ ਨਾ ਵਿਸਰੈ। ਗੁਰੂ ਦੇ ਸਿੱਖੋ, ਕਿਉਂ ਗੁਰੂ ਅਰਜਨ ਦੇਵ ਸਾਹਿਬ ਦੇ ਉਪਦੇਸ਼ ਨੂੰ ਵਿਸਾਰਦੇ ਹੋ? ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਨਾਲੋਂ ਕਿਉਂ ਟੁੱਟਦੇ ਹੋ? ਕਮਾਲ ਦੀ ਬਾਤ, ਤੱਤੀ ਤਵੀ ਤੇ ਵੀ ਬੈਠੇ ਗੁਰੂ ਅਰਜਨ ਦੇਵ ਸਾਹਿਬ ਉਪਦੇਸ਼ ਹੀ ਦੇ ਰਹੇ। ਸਾਈਂ ਮੀਆਂ ਮੀਰ ਜੀ ਨੇ ਆਖਿਆ, ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਈਏ, ਪਾਤਸ਼ਾਹ ਕਹਿੰਦੇ ਸ਼ਾਂਤ ਰਹੀਦਾ, ਮਾਲਕ ਦੇ ਭਾਣੇ ਵਿੱਚ ਅਸੀਂ ਆਰਾਮ ਵਿੱਚ ਬੈਠੇ, ਆਨੰਦ ਵਿੱਚ ਬੈਠੇ ਹਾਂ, ਤੁਸੀਂ ਵੀ ਬੈਠੋ। ਨਾਲੇ ਸਾਈਂ ਮੀਆਂ ਮੀਰ, ਤੇਰਾ ਮੇਰਾ ਰਿਸ਼ਤਾ ਸਰੀਰਾਂ ਦਾ ਰਿਸ਼ਤਾ ਨਹੀਂ ਹੈ, ਤੇਰਾ ਮੇਰਾ ਰਿਸ਼ਤਾ ਰੂਹ ਦਾ ਰਿਸ਼ਤਾ ਹੈ, ਆਤਮਾ ਦਾ ਰਿਸ਼ਤਾ ਹੈ। ਅਸੀਂ ਅੰਦਰੋਂ ਆਨੰਦਿਤ ਹਾਂ, ਖੁਸ਼ੀਆਂ ਦੇ ਵਿੱਚ ਹਾਂ, ਖੇੜੇ ਦੇ ਵਿੱਚ ਹਾਂ, ਜਿਵੇਂ ਬਬੀਆ। ਸਾਧ ਸੰਗਤ ਕਹਿਣ ਲੱਗੇ, ਜਿਵੇਂ ਬਬੀਏ ਦੀ ਤਰ੍ਹਾਂ ਪੁਕਾਰ ਕੇ ਸ਼ਬਦ ਦਾ ਵਖਿਆਨ ਕਰਦੇ ਰਹੇ। ਬਬੀਆ ਜਿਹੜਾ ਬੜਾ ਪਿਆਸਾ ਵੀ ਹੋਵੇ ਨਾ, ਤਾਂ ਵੀ ਬੋਲਦਾ ਹੈ, ਪਰਮਾਤਮਾ ਕੋਲੋਂ ਮੀਂਹ ਦੀ, ਵਰਖਾ ਦੀ ਮੰਗ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ, ਤੱਤੀ ਤਵੀ ਤੇ ਵੀ ਬੈਠੇ ਰਸਨਾਂ ਤੋਂ ਉਪਦੇਸ਼ ਹੀ ਦੇਈ ਜਾਂਦੇ, ਭਾਵੇਂ ਸਿੱਖ ਬੈਠੇ ਹੋਣ ਸਾਹਮਣੇ, ਭਾਵੇਂ ਚੰਦੂ ਦੀ ਨੂੰਹ ਆਵੇ ਗੁਰੂ ਅਰਜਨ ਦੇਵ ਸਾਹਿਬ ਦਾ ਦਰਸ਼ਨ ਕਰਨ ਵਾਸਤੇ, ਭਾਵੇਂ ਸਾਈਂ ਮੀਆਂ ਮੀਰ ਵਰਗੇ ਹੋਣ, ਸਾਰਿਆਂ ਨੂੰ ਉਪਦੇਸ਼ ਹੀ ਦਿੰਦੇ ਹਨ। ਤੱਤੀ ਤਵੀ ਤੇ ਬਹਿ ਕੇ ਵੀ ਪਰਮੇਸ਼ਰ ਦੇ ਚਰਨਾਂ ਨਾਲ ਹੀ ਜੋੜਦੇ ਨੇ, ਭਈ ਮਾਲਕ ਦੇ ਭਾਣੇ ਵਿੱਚ ਰਾਜੀ ਰਹੀਦਾ। ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਦ ਸਾਧ ਸੰਗ ਜਾਣੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰੇਮ ਦਾ ਰਸ, ਸੁੱਖਾਂ ਦਾ ਰਸ, ਆਤਮਿਕ ਆਨੰਦ ਦਾ ਫਲ ਚੱਖਿਆ ਤੇ ਸਹਿਜ ਸਮਾਧ ਦੇ ਵਿੱਚ ਟਿਕੇ ਰਹੇ। ਸਾਨੂੰ ਵੀ ਇਹੋ ਹੀ ਉਪਦੇਸ਼ ਦਿੱਤਾ ਭਾਈ, ਜੇ ਆਤਮਿਕ ਆਨੰਦ ਲੈਣਾ ਹੈ, ਪ੍ਰੇਮ ਦਾ ਰਸ ਮੰਨਣਾ ਹੈ, ਆਤਮਿਕ ਸੁੱਖ ਦੀ ਪ੍ਰਾਪਤੀ ਕਰਨੀ ਹੈ, ਤਾਂ ਫਿਰ ਭਾਈ ਸਾਧ ਸੰਗਤ ਦੇ ਵਿੱਚ ਹੀ ਜਾਣਾ ਹੈ। ਸਾਧ ਸੰਗਤ ਦੇ ਵਿੱਚੋਂ ਹੀ ਆਤਮਿਕ ਆਨੰਦ ਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰ ਅਰਜਨ ਵਿਟੋਂ ਕੁਰਬਾਣੀ, ਕਹਿਣ ਲੱਗੇ ਭਾਈ ਗੁਰਦਾਸ ਜੀ, ਮੈਂ ਗੁਰੂ ਅਰਜਨ ਦੇਵ ਸਾਹਿਬ ਤੋਂ ਕੁਰਬਾਨ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਕਰਨੀ ਅਸਚਰਜ ਹੈ, ਜੋ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਸ ਲਈ ਉਹਨਾਂ ਦੀ ਕਰਨੀ ਤੋਂ, ਉਹਨਾਂ ਦੇ ਜੀਵਨ ਤੋਂ, ਉਹਨਾਂ ਦੀ ਸ਼ਹਾਦਤ ਤੋਂ, ਗੁਰੂ ਅਰਜਨ ਦੇਵ ਸਾਹਿਬ ਦੀਆਂ ਬਖਸ਼ਿਸ਼ਾਂ ਤੇ ਉਹਨਾਂ ਦੇ ਮਹਾਨ ਕੀਤੀ ਕੁਰਬਾਨੀ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ 3 ਦਿਨ ਸਾਧ ਸੰਗਤ ਤੇ ਤੱਤੀਆਂ ਤਵੀਆਂ ਦੇ ਉੱਤੇ ਬਿਠਾ ਬਿਠਾ ਕੇ ਤਸੀਹੇ ਦਿੱਤੇ ਜਾਂਦੇ ਰਹੇ। ਅਖੀਰਲੇ ਦਿਨ ਉਹਨਾਂ ਸੋਚਿਆ, ਕਹਿੰਦੇ ਵੇਖੀਏ ਹੁਣ, ਇਹ ਹੁਣ ਸਾਰਾ ਸਰੀਰ ਛਾਲੋ ਛਾਲੀ, ਚਰਬੀ ਵੀ ਢਲ ਢਲ ਕੇ ਨਾ ਮਹਾਰਾਜ ਦੇ ਤਨ ਦੀ ਲੋਹ ਦੇ ਉੱਤੇ ਸੜਦੀ ਸੀ। ਕਹਿੰਦੇ ਹੁਣ ਇਹ ਸਰੀਰ ਸੜ ਚੁੱਕਿਆ ਸਾਰਾ ਤਨ, ਇਹਨਾਂ ਨੂੰ ਹੁਣ ਜੇ ਪਾਣੀ ਦੇ ਵਿੱਚ ਲੈ ਕੇ ਜਾਈਏ ਨਾ, ਹੋਰ ਜ਼ਿਆਦਾ ਦੁੱਖ ਹੋਏਗਾ। ਤੇ ਕਹਿੰਦੇ ਇਹ ਹੀ ਰਹੇ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਆਪਣਾ ਧਰਮ ਛੱਡ ਦਿਓ, ਮੁਸਲਮਾਨ ਬਣ ਜਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਲਿਖੋ, ਇਹ ਵੀ ਉਹਨਾਂ ਨੇ ਆਖਿਆ ਸੀ। ਜਹਾਂਗੀਰ ਪਾਤਸ਼ਾਹ ਨੇ ਆਖਿਆ ਸੀ, ਇਹ ਖਸਮ ਦੀ ਬਾਣੀ ਹੈ, ਇਹ ਖਸਮ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ। ਇਹਦੇ ਚ ਕਿਸੇ ਹੋਰ ਸੰਸਾਰੀ ਦੀ ਉਸਤਤ ਨਹੀਂ ਲਿਖੀ ਜਾ ਸਕਦੀ। ਇਹਦੇ ਚ ਪਰਮੇਸ਼ਰ ਦੀ ਵਡਿਆਈ, ਗੁਰੂ ਦੀ ਵਡਿਆਈ, ਪ੍ਰਭੂ ਦੇ ਨਾਮ ਦੀ ਵਡਿਆਈ, ਜਾਂ ਫਿਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈ, ਤੁਹਾਡੇ ਕਹਿਣ ਦੇ ਉੱਤੇ ਕਿਸੇ ਦੀ ਉਪਮਾ ਇਹਦੇ ਚ ਨਹੀਂ ਲਿਖੀ ਜਾ ਸਕਦੀ। ਇਹ ਧੁਰੋਂ ਆਈ ਬਾਣੀ ਹੈ, ਕਿਸੇ ਦੇ ਕਹਿਣ ਤੇ ਨਹੀਂ ਉਚਾਰਨ ਕੀਤੀ, ਨਾ ਕਿਸੇ ਦੇ ਕਹਿਣ ਤੇ ਲਿਖੀ ਹੈ। ਪਾਤਸ਼ਾਹ ਨੂੰ ਕਹਿੰਦੇ ਸੀ, ਜਾਂ ਫਿਰ ਆਪਣਾ ਧਰਮ ਛੱਡੋ, ਸਿੱਖੀ ਛੱਡ ਦਿਓ। ਚੰਦੂ ਦੀ ਲੜਕੀ ਦਾ ਰਿਸ਼ਤਾ ਸਾਹਿਬ ਹਰਗੋਬਿੰਦ ਪਾਤਸ਼ਾਹ ਨਾਲ ਕਰਨਾ ਚਾਹੁੰਦੇ ਸੀ, ਪਰ ਜਦੋਂ ਕੋਈ ਇੱਕ ਲਾਗੀ ਰਿਸ਼ਤਾ ਕਰਨ ਵਾਲਾ ਕਰਕੇ ਗਿਆ ਸੀ ਚੰਦੂ ਦੀ ਲੜਕੀ ਦਾ ਰਿਸ਼ਤਾ ਸਾਹਿਬ ਹਰਗੋਬਿੰਦ ਪਾਤਸ਼ਾਹ ਨਾਲ, ਤੇ ਜਾ ਕੇ ਜਦੋਂ ਚੰਦੂ ਨੂੰ ਦੱਸਿਆ ਨਾ, ਤੇਰੀ ਲੜਕੀ ਦਾ ਰਿਸ਼ਤਾ ਮੈਂ ਗੁਰੂ ਅਰਜਨ ਦੇਵ ਦੇ ਪੁੱਤਰ ਨਾਲ ਕਰ ਆਇਆ, ਚੰਦੂ ਨੇ ਕਿਹਾ ਸੀ ਉਸ ਲਾਗੀ ਨੂੰ, ਕਹਿੰਦਾ ਉਹ ਲਾਗੀ ਉਹ ਪੰਡਤਾ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ, ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਛੋਟਾ ਆਖਿਆ। ਸੰਗਤਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਸੰਗਤਾਂ ਨੇ ਕਿਹਾ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ, ਮਹਾਰਾਜ ਅਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਤੁਹਾਡੇ ਬੇਟੇ ਹਰਗੋਬਿੰਦ ਸਾਹਿਬ ਵਾਸਤੇ ਨਹੀਂ ਲੈਣਾ, ਉਹ ਹੰਕਾਰੀ ਬੰਦਾ ਹੈ, ਗੁਰੂ ਨਾਨਕ ਦੇ ਦਰ ਘਰ ਨੂੰ ਛੋਟਾ ਦੱਸਦਾ ਹੈ। ਸੰਗਤਾਂ ਦਾ ਬਚਨ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮੰਨਿਆ ਸੀ, ਤਾਂ ਆਖਿਆ ਸੀ ਕਿ ਉਹ ਚੰਦੂ ਦੀ ਲੜਕੀ ਦਾ ਰਿਸ਼ਤਾ ਸਾਡੇ ਘਰ ਚ ਨਹੀਂ ਹੋ ਸਕਦਾ। ਚੰਦੂ ਕਹਿੰਦਾ ਸੀ ਮੇਰੀ ਲੜਕੀ ਦਾ ਰਿਸ਼ਤਾ ਲਓ, ਅੰਦਰੋਂ ਤੇ ਖੁਸ਼ ਸੀ ਵੀ ਗੁਰੂ ਨਾਨਕ ਦੇ ਦਰ ਘਰ ਨਾਲ ਮੇਰੀ ਸਾਂਝ ਬਣਨੀ, ਪਰ ਇਸ ਬਾਤ ਤੋਂ ਈਰਖਾ ਕਰਦਾ ਸੀ, ਪਰ ਸਮਝਦਾ ਸੀ ਆਪਣੇ ਆਪ ਨੂੰ ਬਹੁਤ ਵੱਡਾ ਤੇ ਮਹਾਨ। ਸ੍ਰੀ ਗੁਰੂ ਅਰਜਨ ਦੇਵ ਦਾਤਾ ਜੀ ਨੇ ਕਿਹਾ, ਇਹ ਕੁਛ ਨੇ, ਸੰਗਤਾਂ ਦਾ ਬਚਨ ਅਟਲ ਹੈ। ਗੁਰੂ ਗ੍ਰੰਥ ਸਾਹਿਬ ਚ ਕਿਸੇ ਹਜ਼ਰਤ ਮੁਹੰਮਦ ਸਾਹਿਬ, ਪੀਰ ਪੈਗੰਬਰ ਦੀ ਉਸਤਤ ਨਹੀਂ ਲਿਖੀ ਜਾ ਸਕਦੀ, ਤੇ ਧਰਮ ਅਸੀਂ ਛੱਡਣਾ ਕੋਈ ਨਹੀਂ। ਕਹਿੰਦੇ ਫਿਰ ਸ਼ਹਾਦਤ ਦਾ ਜਾਮ ਪੀਣਾ ਪੈਣਾ, ਤੱਤੀਆਂ ਤਵੀਆਂ ਤੇ ਬਹਿਣਾ, ਕਹਿੰਦੇ ਅਸੀਂ ਤਿਆਰ ਹਾਂ, ਤਿਆਰ ਹਾਂ, ਅਸੀਂ ਆਏ ਹੀ ਸ਼ਹਾਦਤ ਦਾ ਜਾਮ ਪੀਣ ਵਾਸਤੇ ਹਾਂ। ਸ਼ਹੀਦ ਹੋਣਾ ਹੈ, ਦੱਸਣਾ ਹੈ ਆਪਣੀ ਕੌਮ ਨੂੰ, ਵੱਡੇ ਤੋਂ ਵੱਡੇ ਤਸੀਹੇ ਚੱਲ ਕੇ ਰੱਬ ਦੇ ਭਾਣੇ ਵਿੱਚ ਕਿਵੇਂ ਰਾਜੀ ਰਹੀਦਾ, ਵੱਡੇ ਤੋਂ ਵੱਡੇ ਦੁੱਖ ਚੱਲ ਕੇ ਸਿੱਖੀ ਆਖਰੀ ਦਮ ਤੱਕ ਕਿਵੇਂ ਨਿਭਾਈ ਦੀ ਹੈ, ਇਹ ਅੱਜ ਪੂਰਨੇ ਪਾ ਕੇ ਜਾਣਾ। ਫਿਰ ਇਸ ਕੌਮ ਵਿੱਚ ਸ਼ਹਾਦਤਾਂ ਦਾ ਸਿਲਸਿਲਾ ਸ਼ੁਰੂ ਹੋਏਗਾ, ਇਸ ਤੋਂ ਪ੍ਰੇਰਨਾ ਲੈ ਕੇ ਇਹ ਕੌਮ ਆਉਣ ਵਾਲੇ ਸਮੇਂ ਵਿੱਚ ਵੀ ਕੁਰਬਾਨੀਆਂ ਕਰਨ ਤੋਂ ਝਿਜਕੇਗੀ ਨਹੀਂ, ਗੁਰੂ ਤੋਂ ਬੇਮੁੱਖ ਨਹੀਂ ਹੋਣਗੇ। ਇਹ ਸ਼ਹਾਦਤਾਂ ਦੇ ਜਾਮ ਪੀ ਜਾਣਗੇ, ਪਰ ਧਰਮ ਵਾਲੇ ਪਾਸਿਓਂ ਮੁੱਖ ਨਹੀਂ ਮੋੜਨਗੇ, ਜਿਹੜੇ ਗੁਰੂ ਨਾਨਕ ਦੇ ਸਿੱਖ ਹੋਣਗੇ। ਇਹ ਪੂਰਨੇ ਪਾਉਣੇ ਅਸੀਂ ਅੱਜ 3 ਦਿਨ, ਇਹ ਤਸੀਹੇ ਦੇਣ ਤੋਂ ਬਾਅਦ, ਤੱਤੀਆਂ ਤਵੀਆਂ ਤੇ ਬਿਠਾ, ਸੀਸ ਵਿੱਚ ਗਰਮ ਰੇਤਾ ਪਾਉਣ ਤੋਂ ਬਾਅਦ, ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਰਾਵੀ ਦੇ ਕੰਢੇ ਤੇ ਲਿਜਾਇਆ ਗਿਆ। ਚਰਨਾਂ ਵਿੱਚ ਐਂ ਛਾਲੇ ਹੋਏ ਸੀ ਮਹਾਰਾਜ, ਜਿਹੜੇ ਸਿੱਖ ਨਾਲ ਗਏ ਸੀ, 2 ਸਿੱਖਾਂ ਦੇ ਮੋਢੇ ਦੇ ਉੱਤੇ, ਇੱਕ ਦੇ ਮੋਢੇ ਦੇ ਉੱਤੇ ਸੱਜਾ ਹੱਥ, ਇੱਕ ਦੇ ਮੋਢੇ ਤੇ ਖੱਬਾ ਹੱਥ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਦੇ ਮੋਢਿਆਂ ਦੇ ਉੱਤੇ ਹੱਥ ਰੱਖ ਰੱਖ ਕੇ ਰਾਵੀ ਵੱਲ ਨੂੰ ਗਏ। ਨਾਲ ਮੌਕੇ ਦੇ ਹਾਕਮ ਸਨ, ਉਹ ਜਿਹੜੇ ਤਸੀਹੇ ਦਿੰਦੇ ਸੀ, ਚੰਦੂ ਵਰਗੇ ਪਾਪੀ ਵੀ ਨਾਲ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨ ਧਰਤੀ ਤੇ ਰੱਖਦੇ ਸੀ ਨਾ, ਜਿਉਂ ਜਿਉਂ ਮਹਾਰਾਜ ਕਦਮ ਪੁੱਟਦੇ ਸੀ, ਚਰਨਾਂ ਵਿੱਚ ਪਏ ਹੋਏ ਛਾਲੇ ਫਿੱਸਦੇ ਜਾਂਦੇ ਸੀ, ਆਪਣਾ ਸਾਰੇ ਦਾ ਸਾਰਾ ਸਰੀਰ ਛਾਲੋ ਛਾਲੀ ਚਰਬੀ ਢਲੀ ਹੋਈ ਸੜੀ ਹੋਈ। ਪਰ ਧਰਤੀ ਦੇ ਉੱਤੇ ਜਿੱਥੇ ਜਿੱਥੇ ਪੰਚਮ ਪਾਤਸ਼ਾਹ ਦਾ ਚਰਨ ਪੈਂਦੇ ਸੀ ਨਾ, ਉਹ ਧਰਤੀ ਨੂੰ ਸ਼ਾਂਤੀ ਮਿਲਦੀ ਸੀ, ਉਹ ਧਰਤੀ ਪਵਿੱਤਰ ਹੁੰਦੀ ਸੀ, ਨਿਰਮਲ ਹੁੰਦੀ ਸੀ ਉਹ ਧਰਤੀ। ਅੱਜ ਉੱਥੇ ਅਸਥਾਨ ਗੁਰਦੁਆਰਾ ਡੇਰਾ ਸਾਹਿਬ, ਹਜ਼ਾਰਾਂ ਸੰਗਤਾਂ ਨਮਸਕਾਰਾਂ ਕਰ ਕਰਕੇ ਮੱਥੇ ਟੇਕ ਟੇਕ ਕੇ ਝੋਲੀਆਂ ਅੱਡ ਅੱਡ ਕੇ ਉੱਥੋਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਰਾਵੀ ਦੇ ਵਿੱਚ ਸਾਧ ਸੰਗਤ ਸ਼ਹੀਦ ਕੀਤਾ ਗਿਆ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਰਾਵੀ ਦਰਿਆ 'ਚ ਗਏ, ਸਰੀਰ ਦਾ ਸਾਰੇ ਦਾ ਸਾਰਾ ਮਾਸ ਜਿਹੜਾ ਸੀ ਉਹ ਢਲ ਕੇ ਪਾਣੀ ਵਿੱਚ ਰੁੜ ਗਿਆ, ਕੇਵਲ ਆ ਜਿਹੜਾ ਸਰੀਰਕ ਹੱਡੀਆਂ ਆਦਿਕ ਆ ਇਹਦਾ ਕਲਬੂਤ ਹੀ ਸਾਹਮਣੇ ਨਜ਼ਰ ਆਉਂਦਾ ਸੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਭਾਵ ਆਪਣੇ ਅੰਤਮ ਸਮੇਂ ਵੀ ਸਤਿਗੁਰੂ ਡੋਲੇ ਨਹੀਂ, ਦੁੱਖ ਕਲੇਸ਼ ਝੱਲੇ, ਪਰ ਫਿਰ ਵੀ ਵਾਹਿਗੁਰੂ ਦੇ ਚਰਨਾਂ ਨਾਲ ਅਭੇਦ ਜੁੜੇ ਰਹੇ। ਅੱਤ ਖੇਦ ਵਾਲੀ ਸੱਚੀ ਕੁਰਬਾਨੀ ਦੀ ਸਾਖੀ ਸਾਰਾ ਜਗਤ ਜਾਣਦਾ ਹੈ। ਸਾਧ ਸੰਗਤ ਅਤਿਅੰਤ ਦੁੱਖ, ਖੇਦ ਦਾ ਮਤਲਬ ਦੁੱਖ ਹੁੰਦਾ, ਅਫਸੋਸ। ਸਾਰਾ ਜਗਤ ਸੰਸਾਰ ਜਿਹੜਾ ਤੱਕਦਾ ਸੀ, ਸੁਣਦਾ ਸੀ, ਉਹਨਾਂ ਦੀਆਂ ਸਾਖੀਆਂ ਨੂੰ ਪੜ੍ਹਦਾ ਵਿਚਾਰਦਾ ਸੀ, ਦਿਲ ਦੇ ਵਿੱਚੋਂ ਐਂ ਚੀਸ ਉੱਠਦੀ, ਦੁੱਖ ਉੱਠਦਾ, ਮਹਾਰਾਜ ਸੱਚੇ ਪਾਤਸ਼ਾਹ ਇੰਨੀ ਮਹਾਨ ਕੁਰਬਾਨੀ ਹੈ ਤੁਹਾਡੀ। ਭਾਈ ਸਾਹਿਬ ਭਾਈ ਗੁਰਦਾਸ ਜੀ, ਸਾਧ ਸੰਗਤ ਜਿਹੜੇ ਉਸ ਵੇਲੇ ਮੌਜੂਦ ਸੀ, ਜਿਨ੍ਹਾਂ ਨੇ ਮਹਾਨ ਸੇਵਾਵਾਂ ਕੀਤੀਆਂ ਗੁਰਸਿੱਖੀ ਦੀਆਂ, ਉਸ ਵਕਤ ਸਾਰੇ ਦੇ ਸਾਰੇ ਕਸ਼ਟ ਚੱਲ ਕੇ ਆਪ ਨਿਰੰਕਾਰ ਪਰਮੇਸ਼ਰ ਵਿੱਚ ਲੀਨ ਰਹੇ ਤੇ ਜੋਤੀ ਜੋਤ ਸਮਾਏ, ਸ਼ਹਾਦਤ ਦਾ ਜਾਮ ਪੀਤਾ। ਅਖੀਰਲੀ ਪੰਕਤੀ 'ਚ ਕਹਿੰਦੇ ਨੇ, ਗੁਰ ਅਰਜਨ ਵਿੱਟੋਂ ਕੁਰਬਾਣੀ। ਭਾਈ ਗੁਰਦਾਸ ਜੀ ਕਹਿੰਦੇ, ਮੈਂ ਐਸੇ ਸਤਿਗੁਰੂ ਮਹਾਨ ਦਾਤੇ ਗੁਰੂ ਅਰਜਨ ਦੇਵ ਸਾਹਿਬ ਤੋਂ ਸਦਾ ਵਾਸਤੇ ਕੁਰਬਾਨ ਸਦਕੇ ਬਲਿਹਾਰ ਜਾਂਦਾ ਹਾਂ।